दीपक जी, बहुत स्वागत है तुहाडा। सत श्री अकाल।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ੍ਹ ਜਿਹੜਾ ਉਪਰਾਲਾ ਕੀਤਾ ਗਿਆ ਫੰਡਸ ਇਕੱਤਰ ਕਰਨ ਵਾਸਤੇ, ਉਹਦੇ ਵਿੱਚ ਸਰੋਤਿਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ, 7.5 ਲੱਖ ਡਾਲਰ, ਅਤੇ ਉਹਦੇ ਵਿੱਚ ਅਜੇ ਹੋਰ ਵਾਧਾ ਹੋਈ ਜਾ ਰਿਹਾ ਜੀ। 7.5 ਲੱਖ ਡਾਲਰ ਕੱਲ੍ਹ ਇਕੱਤਰ ਕੀਤਾ ਗਿਆ ਹੈ ਪੰਜਾਬ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਮਦਦ ਵਾਸਤੇ।
ਬਿਲਕੁਲ ਜੀ, ਬਹੁਤ ਵੱਡਾ ਉਪਰਾਲਾ ਸੀ ਜਿੱਥੇ ਸਮੁੱਚੇ ਸਾਡੇ ਸਰੋਤੇ, ਸਾਡੇ ਸਹਿਯੋਗੀ ਉਹ ਸਾਰੇ ਇਸ ਕਾਜ ਦੇ ਲਈ ਅੱਗੇ ਆਏ ਨੇ, ਉਹਨਾਂ ਦਾ ਜਿੱਥੇ ਧੰਨਵਾਦ ਆ, ਉੱਥੇ ਕਨੈਕਟ FM ਦੀ ਜਿਹੜੀ ਤੁਹਾਡੀ ਸਾਰੀ ਟੀਮ ਨੇ ਮੂਹਰੇ ਹੋ ਕੇ ਇਹ ਉਪਰਾਲਾ ਕੀਤਾ, ਲਗਾਤਾਰ ਆਪਸ ਵਿੱਚ ਤਾਲਮੇਲ ਰੱਖ ਕੇ, ਸੋਹਣਾ, ਸਾਰਿਆਂ ਨੂੰ ਵੀ ਸ਼ਾਬਾਸ਼ੀ ਹੈ, ਇਹ ਕਾਜ ਤੁਹਾਡਾ ਸਫਲ ਹੋਇਆ, ਇਹਦੇ ਲਈ ਸਮੁੱਚੀ ਟੀਮ ਨੂੰ ਵਧਾਈ, ਤੇ ਅਗਾਂਹ ਵਾਲਾ ਪੜਾਅ ਹੁਣ ਪਿਆ ਜੀ, ਉਸ ਤੋਂ ਬਾਅਦ ਇਹ ਜਾ ਕੇ ਆਪਾਂ ਜਿੱਥੇ ਸੇਵਾ ਤੇ ਬੰਨੇ ਲਾਉਣਾ ਉਹ ਵੱਡਾ ਕਾਜ ਹੁਣ ਪਿਆ, ਸੋ ਬਹੁਤ ਸ਼ੁਕਰੀਆ ਜੀ ਸਾਰੇ ਸਹਿਯੋਗੀਆਂ ਦਾ।
ਜੀ, ਬਹੁਤ ਮਿਹਰਬਾਨੀ ਦੀਪਕ ਜੀ, ਅਤੇ ਤੁਹਾਡਾ ਵੀ ਧੰਨਵਾਦ, ਕਿਉਂਕਿ ਜਿਹੜੀ ਅਸੀਂ ਪੰਜਾਬ ਦੇ ਵਿੱਚ ਜਿਸ ਸੰਸਥਾ ਨੂੰ ਸਮਰਥਨ ਦੇਣ ਦੇ ਵਾਸਤੇ, ਜਿਨ੍ਹਾਂ ਨੂੰ ਹੋਰ ਸ਼ੁਕਰਾਨੇ ਵਜੋਂ ਹੈ ਨਾ, ਅਤੇ ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰਨ ਲਈ, ਕੰਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਫੰਡਸ ਇਕੱਤਰ ਕੀਤੇ ਨੇ, ਉਹ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵਾਸਤੇ, ਉਹਨਾਂ ਦੀ ਸੰਸਥਾ ਵਾਸਤੇ ਇਹ ਫੰਡਸ ਨੇ। ਅਤੇ ਮੈਨੂੰ ਯਾਦ ਹੈ ਜਦੋਂ ਆਪਣੀ ਗੱਲ ਹੋਈ ਸੀ ਪਿਛਲੇ ਹਫ਼ਤੇ, ਕਿਉਂਕਿ ਹਾਲਾਂਕਿ ਇਹ ਗੱਲ ਕਿਸੇ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕਿੰਨਾ ਵਧੀਆ ਕੰਮ ਬਾਬਾ ਜੀ ਅਤੇ ਉਹਨਾਂ ਦੀ ਸੰਸਥਾ ਵੱਲੋਂ ਕੀਤਾ ਜਾ ਰਿਹਾ, ਪਰ ਜਦੋਂ ਤੁਹਾਡੇ ਨਾਲ ਗੱਲ ਹੋਈ, ਤੁਸੀਂ ਦੱਸਿਆ ਸੀ ਵੀ ਧਰਾਤਲ 'ਤੇ ਜਿਸ ਤਰ੍ਹਾਂ ਦਾ ਕੰਮ ਉਹ ਕਰਦੇ ਆ ਰਹੇ ਨੇ, ਸੋ ਉਹਦੇ ਨਾਲ ਵੀ ਸੁਣਨ ਵਾਲਿਆਂ ਦਾ ਜਿਹੜਾ ਭਰੋਸਾ ਨਾ ਜੀ ਉਹ ਬਣਦਾ। ਸੋ ਤੁਹਾਡਾ ਬਹੁਤ ਧੰਨਵਾਦ, ਕਿਉਂਕਿ ਤੁਸੀਂ ਜ਼ਮੀਨੀ ਪੱਧਰ 'ਤੇ ਖੁਦ ਜਾ ਕੇ ਵੇਖ ਕੇ ਵੀ ਆਏ, ਉਹ ਸੁਨੇਹਾ ਤੁਸੀਂ ਜਦੋਂ ਸਾਂਝਾ ਕੀਤਾ ਉਹਦੇ ਨਾਲ ਵੀ, ਕਿਉਂਕਿ ਦੇਖੋ ਲੋਕਾਂ ਦੇ ਮਨ 'ਚ ਨਾ ਇਹ ਸਵਾਲ ਸੀ ਕਿ ਜਦੋਂ ਅਸੀਂ ਪੈਸੇ ਦੇਣੇ ਨੇ ਕਿਸੇ ਅਜਿਹੀ ਥਾਂ ਦੇਈਏ ਜਿੱਥੇ ਸੱਚਮੁੱਚ ਪੈਸੇ ਲੋੜਵੰਦਾਂ ਦੀ ਮਦਦ ਵਾਸਤੇ ਲੇਖੇ ਲੱਗਣ। ਸੋ ਜਿਹੜਾ ਇੱਕ ਕੌਨਫੀਡੈਂਸ ਆ ਉਹ ਬੜਾ ਇੰਪੋਰਟੈਂਟ ਆ।
ਇਹ ਸਵਾਲ ਹੁੰਦਾ ਹੈ, ਇੱਥੇ ਵੀ ਜਿਹੜੇ ਪਿੰਡਾਂ ਪੱਧਰ ਤੇ ਸਹਿਯੋਗ ਦੇ ਰਹੇ ਨੇ, ਹੁਣ ਹਰੇਕ ਵਿਅਕਤੀ ਨਹੀਂ ਜਾ ਸਕਦਾ ਉਸ ਥਾਂ ਦੇ ਉੱਤੇ, ਪਰ ਉਹ ਇਸ ਰੂਪ 'ਚ ਉੱਥੇ ਪਹੁੰਚਣਾ ਚਾਹੁੰਦਾ ਤੇ ਉਹ ਚਾਹੁੰਦਾ ਕਿ ਮੈਂ ਸਹੀ ਸਥਾਨ ਤੇ ਪਹੁੰਚਾਂ, ਸੋ ਉਹਦਾ ਤਰੀਕਾਕਾਰ ਇਹੀ ਹੈ ਕਿ ਸਹੀ ਸੰਸਥਾ ਦੇ ਰਾਹੀਂ, ਸਹੀ ਹੱਥਾਂ ਦੇ ਰਾਹੀਂ ਸੇਵਾ ਜਾਵੇ ਤੇ ਉਹ ਪ੍ਰਵਾਨ ਹੈ ਜੀ। ਸੋ ਇਸ ਲਈ ਇਹ ਬਹੁਤ ਸੁਭਾਗਾ ਮਤਲਬ ਉਪਰਾਲਾ ਜਿਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਇਸ ਔਖੀ ਘੜੀ ਦੇ ਵਿੱਚ ਜਿਹੜਾ ਜਿਹੜਾ ਕਣ ਲੈ ਕੇ ਵੀ ਪੰਜਾਬ ਲਈ ਖੜਿਆ ਉਹਦੇ ਅੱਗੇ ਸਾਡਾ ਸਿਰ ਝੁਕਦਾ ਜੀ, ਬਹੁਤ ਸ਼ੁਕਰੀਆ।
ਦੀਪਕ ਜੀ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਫੇਰੀ 'ਤੇ ਉਹਨਾਂ ਨੇ ਆਉਣਾ ਸੀ, ਕਿਹੋ ਜਿਹੀ ਰਹੀ ਉਹਨਾਂ ਦੀ ਫੇਰੀ ਅਤੇ ਕੀ ਕਹਿ ਕੇ ਗਏ ਨੇ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਵਾਸਤੇ, ਪ੍ਰਧਾਨ ਮੰਤਰੀ ਨੇ ਕੀ ਕਿਹਾ?
ਵਿਜੇ ਜੀ, ਪੰਜਾਬ ਨਿਰਾਸ਼ ਹੈ ਅੱਜ, ਪੰਜਾਬ ਨਿਰਾਸ਼ ਹੈ ਅੱਜ, ਪਰ ਪੰਜਾਬ ਇਹਨਾਂ ਨੂੰ ਗੋਲਦਾ ਨਹੀਂ ਹੁਣ, ਇਹ ਯਾਦ ਰੱਖਾਂ। ਅੱਜ ਪੰਜਾਬ ਨਾਲ ਕੋਝਾ ਮਜ਼ਾਕ ਕਰਕੇ ਗਏ ਨੇ ਪ੍ਰਧਾਨ ਮੰਤਰੀ ਸਾਹਿਬ। ਪ੍ਰਧਾਨ ਮੰਤਰੀ ਸਾਹਿਬ ਆਏ, ਪਹਿਲਾਂ ਹਿਮਾਚਲ ਗਏ, ਉਸ ਤੋਂ ਬਾਅਦ ਹਿਮਾਚਲ ਦਾ ਹਵਾਈ ਦੌਰਾ ਕੀਤਾ, ਉੱਥੇ ਫਿਰ ਉਹਨਾਂ ਨੇ ਮੀਟਿੰਗ ਕੀਤੀ, ਸੁੱਖੂ ਜੀ ਹੋਰੀ ਨਾਲ ਸੀਗੇ, ਉੱਥੋਂ ਦੇ ਸਥਾਨਕ ਲੋਕ ਜਿਹੜੇ ਪੀੜਤ ਉਹ ਨਾਲ ਸੀ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਦੇ ਲਈ 1500 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਫਿਰ ਉਹ ਪੰਜਾਬ ਆਏ, ਪੰਜਾਬ ਆ ਕੇ ਉਹਨਾਂ ਨੇ ਹਵਾਈ ਦੌਰਾ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ, ਰਵਨੀਤ ਬਿੱਟੂ ਜੀ ਨਾਲ ਸੀ। ਅਤੇ ਉਹ ਦੌਰਾ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਜੀ ਇੱਕ ਬੈਠਕ ਕੀਤੀ ਆਪਣੇ ਪਾਰਟੀ ਦੇ ਵਰਕਰਾਂ ਨਾਲ, ਆਪਣੇ ਪਾਰਟੀ ਦੇ ਲੀਡਰਾਂ ਨਾਲ, ਅਤੇ ਉਹਨਾਂ 'ਚ ਕਿਹਾ ਗਿਆ ਕਿ ਆ ਕੁਝ ਕਿਸਾਨ, ਕੁਝ ਪੀੜਤ ਧਿਰਾਂ, ਕੁਝ ਹੜ੍ਹ ਤੋਂ ਪ੍ਰਭਾਵਿਤ ਲੋਕ ਨੇ, 19 ਦੇ ਕਰੀਬ ਲੋਕ ਦੱਸੇ ਜਿਹਨਾਂ ਨੂੰ ਉਹਨਾਂ ਗੱਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਸਰਕਾਰ ਨਾਲ ਬੈਠਕ ਕੀਤੀ, ਸਰਕਾਰ ਦੇ 2 ਮੰਤਰੀ ਸੀ, ਚੀਫ ਸੈਕਟਰੀ ਸਾਹਿਬ ਸੀ, ਹੋਰ ਅਮਲਾ ਫਾਲਾ ਸੀ, ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰਾ ਕੁਝ ਦਿਖਾਇਆ ਗਿਆ। ਉਹ ਤੋਂ ਪਹਿਲਾਂ ਜਾਖੜ ਸਾਹਿਬ ਉਹਨਾਂ ਨੂੰ ਦੱਸ ਚੁੱਕੇ ਸੀ, ਹੈ ਨਾ, ਉਹਨਾਂ ਦੇ ਪਾਰਟੀ ਦੇ ਵਰਕਰ ਦੱਸ ਚੁੱਕੇ ਸੀ, ਜਿਹੜੇ ਪੀੜਤ 19 ਬਿਠਾਏ ਗਏ ਸੀ ਉਹ ਦੱਸ ਚੁੱਕੇ ਸੀ। ਉਹ ਤੋਂ ਬਾਅਦ ਮੀਟਿੰਗ 'ਚ ਸਰਕਾਰ ਨੇ ਆਪਣੇ ਪੱਖ ਨਾਲ ਆਪਣੀ ਇੱਕ ਰਿਪੋਰਟ ਤਿਆਰ ਕਰਕੇ ਮੀਡੀਆ 'ਚ ਦਿਖਾਈ ਅਤੇ ਉਹ ਸਾਰਾ ਉਹਨਾਂ ਦੇ ਮੂਹਰੇ ਖਾਕਾ ਤਿਆਰ ਕਰਕੇ ਰੱਖਿਆ ਗਿਆ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਕਹਿੰਦੇ, ਚੱਕੋ 1600 ਕਰੋੜ ਰੁਪਈਆ ਪੰਜਾਬ ਨੂੰ ਮੈਂ ਰਾਹਤ ਰਾਸ਼ੀ ਵਜੋਂ ਦਿੰਦਾ। ਹੁਣ ਸਵਾਲ ਇਹ ਖੜਾ ਕਿ ਕੀ ਇਹ ਪੰਜਾਬ ਨਾਲ ਮਜ਼ਾਕ ਹੈ ਜੀ? ਪੰਜਾਬ ਦੇ ਵੱਲੋਂ 13,000 ਕਰੋੜ ਤੋਂ ਸ਼ੁਰੂ ਕੀਤਾ ਗਿਆ ਸੀ, ਮੁੱਢਲਾ ਮੋਟਾ ਅੰਦਾਜ਼ਾ ਸਾਡਾ 13,000 ਕਰੋੜ ਦੇ ਨੁਕਸਾਨ ਦਾ
ਜੀ।
ਤੇ ਫਿਰ ਬਾਅਦ ਚੋਂ ਆਪਾਂ ਕੰਧੇ ਗੱਲ ਕਰ ਰਹੇ ਸੀ ਕਿ ਮੰਤਰੀ ਇੱਕ ਸੁਰਤਾ ਬੋਲੋ, ਕੋਈ 20,000 ਕਰੋੜ ਬੋਲਣ ਲੱਗ ਗਿਆ, ਕੋਈ 25,000 ਕਰੋੜ ਬੋਲਣ ਲੱਗ ਪਿਆ। ਤੇ ਪਰ ਸਵਾਲ ਤਾਂ ਇਹ ਹੈ ਕਿ ਆਪਾਂ ਸਾਰੇ ਅਗਲਾ ਡਾਂਡਾ ਜਾਂਦੀ ਨਹੀਂ, ਆਪਾਂ 13,000 ਕਰੋੜ 'ਤੇ ਹੀ ਰਹੀਏ
ਜੀ।
13,000 ਕਰੋੜ ਮੰਗਣ ਤੇ 1600 ਕਰੋੜ ਮਿਲ ਰਿਹਾ ਤੇ 5,000 ਕਰੋੜ ਮੰਗਣ ਤੇ 1500 ਕਰੋੜ ਮਿਲ ਰਿਹਾ। ਹਿਮਾਚਲ ਨੇ 5,000 ਕਰੋੜ ਦੀ ਮੰਗ ਕੀਤੀ ਸੀ, 5000 करोड़ ਦੇ ਸਾਹਮਣੇ ਵੀ 1500 ਮਜ਼ਾਕ ਹੈ
ਜੀ,
ਤੇ ਪਰ ਇੱਥੇ ਤਾਂ 13000 ਕਰੋੜ ਦੀ, ਮੈਂ 20 ਤੇ 25000 ਕਰੋੜ ਦੀ ਗੱਲ ਹੀ ਨਹੀਂ ਕਰਦਾ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿਗ਼ 4 ਲੱਖ ਦੇ ਕਰੀਬ 3,87,000 ਲੋਕ ਬੇਘਰ ਹੋ ਚੁੱਕੇ ਨੇ, 20 ਲੱਖ ਲੋਕ ਸਿੱਧੇ ਹੜ੍ਹ ਤੋਂ ਪ੍ਰਭਾਵਿਤ ਨੇ, 2064 ਤੋਂ ਵੱਧ ਪਿੰਡ ਨੇ ਤੇ 1600 ਕਰੋੜ ਪਿੰਡ 2000 ਤੋਂ ਵੱਧ ਨੇ ਜਿਹੜੇ ਹੜ੍ਹ ਚ ਆ ਗਏ
ਜੀ,
ਤੇ 1600 ਕਰੋੜ, ਮਤਲਬ ਜੇ ਇੱਕ ਇੱਕ ਪਿੰਡ ਨੂੰ 1-1 ਕਰੋੜ ਵੀ ਆਵੇ ਤਾਂ ਵੀ ਬੁਰਾ ਨੀ ਪੈਂਦੇ ਪਿੰਡ। ਤੇ ਇਹ ਤੋਂ ਬਿਨਾਂ ਇਕੱਲੇ ਜੇ ਆਪਾਂ ਇੱਕ ਇੱਕ ਪਿੰਡ ਤੇ ਵੀ ਇੰਨਾ ਪੈਸਾ ਲਾਈਏ, ਇਹ ਤੋਂ ਬਿਨਾਂ ਸੜਕਾਂ, ਡੈਮ, ਖੇਤ, ਹੈ ਨਾ, ਫਸਲ, ਪਸ਼ੂ, ਉਹ ਸਾਰਾ ਕੁਛ ਕਿੱਥੇ ਜਾਣਾ ਜੀ?
ਜੀ
ਕਿਸ ਅੰਦਾਜ਼ੇ ਨਾਲ? ਹਾਂ, ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਤੁਹਾਡੇ ਕੋਲ 12000 ਕਰੋੜ ਪਿਆ ਜਿਹੜਾ ਉਹ ਹਰ ਸਾਲ 2000 ਕਰੋੜ ਮੇਰਾ ਖਿਆਲ ਸ਼ਾਮਿਲ ਹੁੰਦਾ, ਪਿਛਲੇ ਸਾਲ ਤੱਕ 10000 ਕਰੋੜ ਸੀ, ਹੁਣ 12000 ਕਰੋੜ ਹੋ ਗਿਆ
ਜੀ।
ਪ੍ਰਧਾਨ ਮੰਤਰੀ ਜੀ, ਤੁਸੀਂ ਉਹਨੂੰ ਖਰਚਣ ਦੀ ਆਗਿਆ ਨਹੀਂ ਦੇਖੇਗਾ, ਤੁਸੀਂ ਕਹਿ ਕੇ ਚੱਲੇ ਹੋ, ਉਹਦੇ ਨਿਯਮ ਜਿਹੇ ਜੇ ਨੇ, ਪੰਜਾਬ ਸਰਕਾਰ ਚਾਹ ਕੇ ਵੀ ਉਹ ਚ ਰੁਪਈਆ ਨਹੀਂ ਦੇ ਸਕਦੀ। ਦਿਖਾਉਣ ਨੂੰ ਇਹ ਕਿ ਪੰਜਾਬ ਸਰਕਾਰ ਕੋਲ ਪਏ ਨੇ
ਜੀ,
ਪਰ ਉਹ ਚੋਂ ਖਰਚ ਨਹੀਂ ਸਕਦੇ, ਉਹਦੇ ਨਿਯਮ ਇਹ ਜਿਹਨੂੰ ਦਿੱਤੇ ਨਹੀਂ ਜਾ ਸਕਦੇ ਇੱਦਾਂ, ਤੇ ਤੁਸੀਂ ਨਾ ਉਹ ਨਿਯਮਾਂ ਛੋਟ ਦੇਣੀਆਂ। ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਜਨਾਬ ਇਹਨੂੰ ਰਾਸ਼ਟਰੀ ਤੌਰ ਦੇ ਉੱਤੇ ਆਫਤਾ ਐਲਾਨੋ, ਇਸ ਨੂੰ ਰਾਸ਼ਟਰੀ ਆਫਤ ਐਲਾਨੋ
ਜੀ।
ਜਦੋਂ ਤੱਕ ਉਸ ਕੈਟਾਗਰੀ 'ਚ ਨਹੀਂ ਪਾਉਂਦੇ, ਉਹ ਪੈਸੇ ਕਦੀ ਦੇਖ ਵੀ ਨਹੀਂ ਸਕਦੇ, ਤੇ ਤੁਸੀਂ ਉਹ ਐਲਾਨਣ ਲਈ ਤਿਆਰ ਨਹੀਂ, ਤੇ ਪੰਜਾਬ ਨੂੰ ਐਂ ਦੱਸ ਗਏ ਕਿ ਜਿਵੇਂ 12000 ਕਰੋੜ ਉਹ ਵੀ ਮੈਂ ਹੀ ਦਿੱਤਾ ਵਾ
ਜੀ,
ਸਹੀ ਮਾਇਨੇ 'ਚ ਸਿਰਫ 1600 ਕਰੋੜ ਹੈ ਜਨਾਬ, ਤੇ ਉਹ ਵੀ ਅਜੇ ਐਲਾਨ ਹੈ, ਕਿੱਦਣ ਆਊ ਕਿੱਦਣ ਨਹੀਂ। ਤੁਸੀਂ ਗੱਲ ਕਰ ਰਹੇ ਹੋ ਆਪਣੇ ਸਰੋਤਿਆਂ ਦੀ, ਇਸੇ ਤਰ੍ਹਾਂ ਕਿੰਨੇ ਅਦਾਰੇ
ਜੀ
ਪੰਜਾਬ 'ਚ ਵੀ ਤੇ ਵਿਦੇਸ਼ਾਂ 'ਚ ਵੀ ਉਹਨਾਂ ਨੇ ਆਪਣੇ ਪੱਧਰ ਤੇ ਫੰਡਰੇਜ਼ ਕੀਤਾ
ਜੀ।
ਧੰਨਵਾਦ ਸਾਡੀ ਸਮੁੱਚੀ ਕਲਾਕਾਰ ਇੰਡਸਟਰੀ ਦਾ, ਪੰਜਾਬੀ ਦਾ, ਗਾਇਕੀ ਦਾ, ਉੱਥੋਂ ਤੱਕ ਸਲਮਾਨ ਖਾਨ ਤੱਕ ਦਾ
ਜੀ,
ਸੰਜੇ ਦੱਤ ਤੱਕ ਦਾ, ਹੈ ਨਾ, ਜਿਨ੍ਹਾਂ ਨੇ ਅਪੀਲ ਕੀਤੀ ਤੇ ਧਰਾਤਲ ਤੇ ਜਿੰਨੀ ਕਲਾਕਾਰ ਜਮਾਤ ਉਤਰੀ ਹੈ, ਔਰ ਜੋ ਮੌਕੇ ਤੇ ਕਰਕੇ ਆ ਰਹੇ ਨੇ, ਕਹਿ ਕੇ ਨਹੀਂ ਆ ਰਹੇ
ਜੀ,
ਕਰਕੇ ਆ ਰਹੇ ਨੇ। ਪਿੰਡ ਦੀ ਜਿੰਨੀ ਸਮਰੱਥਾ ਹੈ, ਜੇ ਕੋਈ ਇੱਕ ਪਰਾਲੀ ਦੀ ਪੰਡ ਦੇ ਸਕਦਾ, ਇੱਕ ਤੂੜੀ ਦੀ ਪੰਡ ਦੇ ਸਕਦਾ, ਹੈ ਕਿਲੋ ਦਾਲ ਦੇ ਸਕਦਾ, ਤਾਂ ਉਹ ਵੀ ਆਪਣਾ ਉਨਾ ਯੋਗਦਾਨ ਪਾ ਰਿਹਾ। ਜਨਾਬ ਤੁਸੀਂ ਸਰਕਾਰ ਹੋ
ਜੀ,
ਤੇ ਤੁਸੀਂ ਪੱਲਿਓ ਨਹੀਂ ਦੇਣਾ, ਸੂਬਿਆਂ ਤੋਂ ਹੀ ਗਿਆ ਫੰਡ ਹੈ, ਪਰ ਮੈਨੂੰ ਲੱਗਦਾ ਕਿ ਅੱਜ ਜੇ ਮੁੱਖ ਮੰਤਰੀ ਭਗਵੰਤ ਮਾਨ ਇਸ ਬੈਠਕ 'ਚ ਹੁੰਦੇ, ਸ਼ਾਇਦ ਕੇਸ ਹੋਰ ਤਰ੍ਹਾਂ ਰੱਖ ਹੁੰਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ਵੀ ਅੱਜ ਪੰਜਾਬ ਦੇ ਪੱਖ ਨੂੰ ਕਮਜ਼ੋਰ ਕਰ ਗਈ। ਚਲੋ ਉਹਨਾਂ ਦੀ ਆਪਣੀ ਸਿਹਤ ਨਾਸਾਜ਼ ਸੀ, ਪਰ ਹੁਣ ਤੰਦਰੁਸਤ ਹੋ ਰਹੇ ਨੇ
ਜੀ।
ਅੱਜ ਕਹਿੰਦੇ ਮੈਡੀਕਲ ਰਿਪੋਰਟ ਜਿਹੜੀ ਜਾਰੀ ਹੋਈ ਫੋਰਟਿਸ ਤੋਂ, ਉਹਦੇ ਅਨੁਸਾਰ ਉਹਨਾਂ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਇਜਾਫਾ ਹੈ, ਹੈ ਨਾ, ਠੀਕ ਮਹਿਸੂਸ ਕਰ ਰਹੇ ਨੇ, ਤੇ ਜਿਹੜੇ ਟੈਸਟ ਹੋਏ ਨੇ ਰਿਪੋਰਟਾਂ ਸਾਰੀਆਂ ਠੀਕ ਆਈਆਂ ਨੇ। ਡਾਕਟਰਾਂ ਨੇ ਉਹਨਾਂ ਨੂੰ ਲਿਕਡ ਪੀਣ ਦੀ, ਲਿਕਡ ਚੀਜ਼ਾਂ ਦੀ ਮਨਜ਼ੂਰੀ ਦੇ ਦਿੱਤੀ ਹੈ, ਹੁਣ ਮਤਲਬ ਤਰਲ ਪਦਾਰਥ ਜਿਹਨੂੰ ਆਪਾਂ ਕਹਿੰਦੇ ਹਾਂ, ਹੁਣ ਉਹ ਪੀ ਸਕਦੇ ਨੇ, ਹੈ ਨਾ। ਸੋ ਇਸ ਲਈ ਉਹਨਾਂ ਦੀ ਸਿਹਤਯਾਬੀ ਦੀ ਅਸੀਂ ਕਾਮਨਾ ਕਰਦੇ ਹਾਂ, ਪਰ ਜੇ ਉਹ ਹੁੰਦੇ ਸ਼ਾਇਦ ਪ੍ਰੋਟੋਕੋਲ ਅਨੁਸਾਰ ਉਹਨਾਂ ਦੀ ਗੱਲ ਹੋਰ ਤਰ੍ਹਾਂ ਹੁੰਦੀ, ਸ਼ਾਇਦ ਫਿਰ ਜਿਹੜਾ ਉਹ ਸ਼ਿਕਾਇਤ ਲਾਉਣ ਵਾਲਾ ਤਰੀਕਾ ਸੀ ਬੀਜੇਪੀ ਲੀਡਰਾਂ ਦਾ, ਉਹ ਨਾ ਹੁੰਦਾ, ਪੰਜਾਬ ਤੱਕ ਪੱਖ ਜਾਂਦਾ
ਜੀ।
ਤੇ ਦੂਸਰੇ ਪਾਸੇ ਜਿਹੜੀ ਬੈਠਕ ਸਰਕਾਰੀ ਸੀ, ਉਹ 'ਚ ਮੰਤਰੀ ਫਿਰ ਜਿਵੇਂ ਵਿਚਾਰੇ ਦੁੱਬ ਕੇ ਬੈਠੇ ਸੀ, ਤੇ ਇੱਕ ਮੰਤਰੀ ਮੁੰਡੀਆਂ ਹੋਰਾਂ ਨੇ ਜਦੋਂ ਕਿਹਾ ਕਿ ਜੀ 1600 ਕਰੋੜ ਤਾਂ ਬਹੁਤ ਘੱਟ ਹੈ ਜੀ, ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਤਾਂ ਇਸ ਦੁੱਖ ਦੀ ਘੜੀ 'ਚ ਪ੍ਰਧਾਨ ਮੰਤਰੀ ਸਾਹਿਬ ਦਾ ਤਰੀਕਾ ਕਰ ਦੇਖੋ, ਹਿੰਦੀ ਸਮਝ ਆਤੀ ਹੈ ਨਾ, ਸੁਣਾ ਨੀ 1600 ਕਰੋੜ, ਇਹ ਜਵਾਬ ਹੈ। ਤੁਸੀਂ ਮਲਬ ਲਾਉਣੇ ਸੀ, ਮੈਂ ਸਾਰੀਆਂ ਗੱਲਾਂ ਛੱਡਦਾ, ਮੈਂ ਕਹਿੰਦਾ ਸਰਕਾਰ ਇਸ ਸਥਿਤੀ 'ਚ ਨਹੀਂ, ਮੈਂ ਕਹਿੰਦਾ ਤੁਸੀਂ ਦੇ ਨਹੀਂ ਸਕਦੇ, ਬਾਕੀ ਸੂਬਿਆਂ ਦੇ ਹਿਸਾਬ ਨਾਲ ਚੱਲਣਾ ਤੁਸੀਂ। ਜਨਾਬ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਘੱਟ ਤੇ ਲੀਡਰ ਬਣ ਕੇ ਵੱਧ ਵਿਚਰਦੇ ਹੋ ਨਾ, ਸਿਆਸਤ ਹੀ ਕਰ ਲੈਂਦੇ, ਤੁਸੀਂ ਤਾਂ ਪੰਜਾਬ ਨੂੰ ਕਮਜਾਉਣ ਨੂੰ ਫਿਰਦੇ ਹੋ, ਤੁਸੀਂ ਪੰਜਾਬ 'ਚ ਅਗਲੀ ਸਰਕਾਰ ਬਣਾਉਣ ਨੂੰ ਫਿਰਦੇ ਹੋ। ਕੋਈ ਮੌਕਾ ਦਿੱਤਾ ਕੁਦਰਤ ਨੇ ਤੁਹਾਨੂੰ, ਫਿਰ ਹਥਿਆ ਲਓ, ਕਿਹਨੇ ਰੋਕਿਆ ਸੀ? ਇਹੀ ਕਿਸਾਨ ਲੱਗਦੇ ਸੀ ਨਾ ਤੁਹਾਨੂੰ ਕਿ ਨਾਰਾਜ਼ ਨੇ, ਸਭ ਤੋਂ ਵੱਧ ਕਿਸਾਨ ਭਾਈਚਾਰਾ ਹੀ ਪੀੜਤ ਹੈ ਨਾ, ਮਜ਼ਦੂਰ ਭਾਈਚਾਰਾ ਹੀ ਪੀੜਤ ਹੈ ਨਾ
ਜੀ,
ਤੇ ਤੁਸੀਂ ਅੱਜ ਫੜ ਲੈਂਦੇ ਬੰਗ, ਲਾ ਲੈਂਦੇ ਗੱਲ, ਅੱਜ ਪੰਜਾਬ ਨੂੰ ਗੱਲ ਲਾਉਂਦੇ, ਪੰਜਾਬ ਤੁਹਾਨੂੰ ਸਿਰ ਤੇ ਬਿਠਾਉਂਦਾ, ਜਨਾਬ ਇਹ ਪੰਜਾਬ ਹੈ
ਜੀ।
ਪਰ ਨਹੀਂ, ਤੁਹਾਡੇ ਅੰਦਰ ਇਹਦਾ ਮਤਲਬ ਕੁਛ ਹੋਰ ਮਗਰ ਹੈ, ਤੁਹਾਡੇ ਅੰਦਰ ਅਜੇ ਵੀ ਬਦਲਾਖੋਰੀ ਦੀ ਕੀ ਅੱਗ ਮੱਗਦੀ ਹੈ ਕਿ ਤੁਹਾਨੂੰ ਪੰਜਾਬ ਦੇ ਅੰਦਰ ਆ ਕੇ ਵੀ ਉਹ ਹਵਾਈ ਫੇਰੀ ਮਾਰ ਕੇ ਵੀ ਦਰਦ ਨਹੀਂ ਦਿਖਿਆ? ਤੁਹਾਡੀ ਕੇਂਦਰੀ ਟੀਮਾਂ ਇੱਥੇ ਰਿਪੋਰਟ ਲੱਗੀਆਂ ਤਾਂ ਵੀ ਨਹੀਂ ਦਿਖਿਆ? ਤੁਹਾਨੂੰ ਤੁਹਾਡੇ ਹੀ ਮੰਤਰੀ ਸਾਹਿਬ ਨੇ ਜਾ ਕੇ ਦੱਸਿਆ ਹੋਊਗਾ, ਸ਼ਿਵਰਾਜ ਚੌਹਾਨ ਨੇ, ਤਾਂ ਵੀ ਨਹੀਂ ਤੁਹਾਨੂੰ ਦਰਦ ਦਿਖਿਆ?
ਜੀ
ਇਹਦੇ ਪਿੱਛੇ ਕੀ ਮਨਸ਼ਾ ਹੈ? ਇਹ ਜਾਂ ਮੋਦੀ ਜੀ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ, ਪਰ ਇਹ 1600 ਕਰੋੜ ਦੇ ਰੂਪ ਚ ਪੰਜਾਬ ਨਾਲ ਮਜ਼ਾਕ ਹੈ। ਉਹਦੇ ਨਾਲੋਂ ਵੀ ਵੱਡਾ ਪਹਿਲੂ ਮੈਨੂੰ ਲੱਗਦਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਹੈ, ਜਿਹੜੀ ਦਮ ਭਰਦੀ ਸੀ ਕਿ ਜਾਖੜ ਸਾਹਿਬ ਤੇ ਬਿੱਟੂ ਜੀ ਹੁਣ ਬੋਲਣ,
ਜੀ
ਜਿਹੜੇ ਬਾਕੀ ਮਸਲਿਆਂ ਤੇ ਕਹਿੰਦੇ ਸੀ ਨਾ ਕਿ 50-50 ਹਜ਼ਾਰ ਰੁਪਇਆ ਦਓ ਜੀ ਪਰ ਏਕੜ ਨੂੰ, ਹਿਮਾਚਲ ਨੇ ਦਿੱਤਾ ਹੈ।
ਜੀ
ਸਾਡੇ ਮੁੱਖ ਮੰਤਰੀ ਸਾਹਿਬ ਕੱਲ੍ਹ ਕਹਿ ਰਹੇ ਸੀ ਨਾ ਕਿ 4 ਲੱਖ ਪ੍ਰਤੀ ਜਿਹੜੀ ਦੇਹਾਂਤ ਹੋਇਆ, ਜਿਹਨਾਂ ਦੀ ਮੌਤ ਹੋਈ ਹੈ, 51 ਦੇ ਕਰੀਬ ਮੌਤਾਂ ਹੋਈਆਂ, ਕਿ 4-4 ਲੱਖ ਦੇਵਾਂਗੇ, ਉਹ ਚੋਂ 2 ਲੱਖ ਹੁਣ ਪ੍ਰਧਾਨ ਮੰਤਰੀ ਵਾਲਾ ਹੋਊਗਾ, 2 ਤੁਹਾਡਾ ਹੋਊਗਾ। ਤੇ ਪਰ ਹਿਮਾਚਲ ਨੇ ਆਪਣੇ ਕੋਲੋਂ ਵੱਖਰਾ ਐਲਾਨ ਕੀਤਾ
ਜੀ
ਕਿ ਅਸੀਂ ਵੱਖਰੇ ਤੌਰ ਤੇ ਪਸ਼ੂਆਂ ਲਈ ਵੱਖਰਾ, ਘਰਾਂ ਲਈ ਵੱਖਰਾ, ਜਿਹਨਾਂ ਦੀ ਜਾਨ ਗਵਾਈ ਉਹਨਾਂ ਲਈ ਵੱਖਰਾ, ਹੈ ਨਾ, ਖੇਤੀ ਲਈ ਵੱਖਰਾ, 50-50 ਹਜ਼ਾਰ ਪ੍ਰਤੀ ਏਕੜ ਉਹਨਾਂ ਨੇ ਆਪਣੇ ਤੌਰ ਤੇ ਐਲਾਨਿਆ। ਘਰਾਂ ਦੀ ਰਸੋਈ ਦੇ ਲਈ ਉਹਨਾਂ ਨੇ ਵੱਖਰਾ ਐਲਾਨਿਆ 70-70 ਹਜ਼ਾਰ ਰੁਪਇਆ, ਪਸ਼ੂ ਦੇ ਉਹਨਾਂ ਨੇ 55 ਹਜ਼ਾਰ ਐਲਾਨਿਆ, ਕਿਉਂਕਿ ਹਿਮਾਚਲ 'ਚ ਜ਼ਿਆਦਾਤਰ ਪਸ਼ੂ ਗਊ ਦੇ ਰੂਪ 'ਚ ਨੇ
ਜੀ
ਜਿਹੜੇ ਗਏ ਨੇ, ਤੇ 50-55 ਹਜ਼ਾਰ ਦੀ ਗਊ ਆ ਜਾਂਦੀ ਹੈ, ਇੱਥੇ 37 ਹਜ਼ਾਰ ਹੈ ਸਰਕਾਰੀ ਕਾਗਜ਼ਾਂ 'ਚ,
ਜੀ
ਤੇ ਉਹ 37 ਹਜ਼ਾਰ ਵੀ ਜੇ ਮਿਲਿਆ ਤਾਂ ਮੈਸ ਨਹੀਂ ਆਉਂਦੀ ਉਹਦੇ ਨਾਲ,
ਜੀ ਜੀ ਜੀ
ਉਹ 1,00,000-1,25,00,000 ਦੀ ਹੈ। ਸੋ ਇਸ ਲਈ ਜਨਾਬ ਪੰਜਾਬ ਸਰਕਾਰ ਦੀ ਨਲਾਇਕੀ ਕਿ ਉਹ ਆਪਣਾ ਕੇਸ ਸਹੀ ਤਰ੍ਹਾਂ ਨਹੀਂ ਰੱਖ ਸਕੀ, ਜਿੰਨੇ ਮੂੰਹ ਉਹਨੇ ਤੁਹਾਡੇ ਮੰਗਾਂ ਸੀਗੀਆਂ, ਜੇ ਤੁਸੀਂ ਦਰੁਸਤ ਕਰਕੇ 13,000 ਕਰੋੜ ਦਾ ਵੀ ਕੇਸ ਬਣਾਇਆ ਹੁੰਦਾ ਤਾਂ ਘੱਟੋ ਘੱਟ 8-10 ਹਜ਼ਾਰ ਕਰੋੜਾਂ ਜੋ ਉਮੀਦ ਸੀ ਪੰਜਾਬ ਨੂੰ ਕਿ 8-10 ਹਜ਼ਾਰ ਕਰੋੜ ਐਲਾਨ ਕੇ ਜਾਣਗੇ, ਪਰ 1600 ਕਰੋੜ ਇਹਦੇ ਨਾਲੋਂ ਵੱਧ ਤਾਂ ਸਮੁੱਚੇ ਪੰਜਾਬ ਨੇ ਹੀ ਪੰਜਾਬ ਦੀ ਬਾਂਹ ਫੜ ਕੇ ਇਕੱਠਾ ਕਰ ਲਿਆ ਜਨਾਬ।
ਜੀ ਦੀਪਕ ਜੀ, ਅੱਛਾ ਇਹ ਦੱਸਿਓ, ਦਲ ਬਦਲੀ ਦੀ ਚਰਚਾ ਹੋ ਰਹੀ ਹੈ ਅਤੇ ਮੰਤਰੀ ਸਾਹਿਬ ਦੀ ਕਾਰ ਰੋਕੀ ਗਈ, ਕਿਹੜੇ ਮੰਤਰੀ ਨਾਲ ਇਹ ਜਿਹੇ ਖਦਸ਼ੇ ਜੁੜ ਗਏ ਨੇ?
ਕੱਲ੍ਹ ਜਦੋਂ ਕੈਬਨਿਟ ਦੀ ਬੈਠਕ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ, ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਫੋਟੋ 'ਚ ਸੀਗੇ, ਉਹ ਤਕਨੀਕੀ ਤੌਰ 'ਤੇ ਜੁੜੇ, ਪਰ ਮੰਤਰੀ ਉਹਨਾਂ ਦੇ ਘਰੇ ਗਏ। ਮਤਲਬ ਇਹ ਉਹ ਮੁੱਖ ਮੰਤਰੀ ਨੇ ਭਗਵੰਤ ਮਾਨ ਜਿਹੜੇ ਕੈਪਟਨ ਅਮਰਿੰਦਰ ਨੂੰ ਇਸੇ ਗੱਲ ਹੀ ਝੇਡਾਂ ਕਰਦੇ ਹੁੰਦੇ ਸੀ ਕਿ ਘਰੋਂ ਹੀ ਸਰਕਾਰ ਚਲਾਉਂਦੇ ਨੇ
ਜੀ,
ਬਈ ਹੁਣ ਤਾਂ ਤੁਸੀਂ ਆਪ ਵੀ ਆਪਣੇ ਸਰਕਾਰੀ ਘਰ 'ਚ ਨਹੀਂ ਗਏ, ਤੁਸੀਂ ਹਸਪਤਾਲ ਪਏ ਬੈਠੇ ਹੋ, ਤੇ ਤੁਸੀਂ ਆਪਣੇ ਮੰਤਰੀਆਂ ਤਾਂ ਕਹਿ ਦਿਓ ਕਿ ਸੈਕਟਰੀਏਟ ਜਾ ਕੇ ਬਹਿ ਜਾਓ, ਉੱਥੇ ਵੀ ਸਾਰਾ ਕੁਛ ਹੈਗਾ
ਜੀ,
ਤਾਂ ਵੀ ਬੈਠਕ ਕਰੇ ਸਰਕਾਰੀ ਰਹਿਸ਼ ਦੇ ਵਿੱਚ ਸਾਰੇ ਮੰਤਰੀ ਜਦੋਂ ਪਹੁੰਚੇ ਤੇ ਇੱਕ ਮੰਤਰੀ ਦੀ ਗੱਡੀ ਸਿਕਿਉਰਿਟੀ ਵਾਲਿਆਂ ਨੇ ਰੋਕ ਲਈ ਕਿ ਅੰਦਰ ਨਹੀਂ ਜਾ ਸਕਦੀ ਜੀ। ਮੰਤਰੀ ਸਾਹਿਬ ਔਖੇ ਹੋ ਗਏ, ਲਾਲ ਪੀਲੇ ਹੋ ਗਏ, ਕਿਆ ਕੀ ਹੈ? ਕਹਿੰਦੇ ਨਹੀਂ ਜੀ, ਉਹ ਜਿਹੜਾ ਪਹਿਲੇ ਗੇਟ ਆ ਨਾ ਰੋਡ ਦੇ ਉੱਤੇ
ਜੀ,
ਉਹ ਗੇਟ ਖੁੱਲ ਜਾਂਦਾ, ਪਰ ਉਹ ਤੋਂ ਗਾਂਹ ਫਿਰ ਜਦੇ ਪਾਰਕਿੰਗ ਹੋ ਗਈ, ਇੱਥੇ ਪਾਰਕਿੰਗ ਕਰੋ ਤੇ ਗਾਂਹ ਤੁਰ ਕੇ ਚਲ ਜਾਓ, ਅੱਗੇ ਨਹੀਂ ਆਊਗੀ ਤੁਹਾਡੀ ਗੱਡੀ ਜੀ, ਅੱਗੇ ਬੈਰੀਗੇਟਿੰਗ ਵਾਲੀ ਹੁੰਦੀ, ਉਹ ਸਾਰਾ ਸਿਸਟਮ ਹੈ ਅੰਦਰ। ਉਹ ਕਹਿੰਦੇ ਵੀ ਮੈਂ ਮੰਤਰੀ ਹਾਂ, ਤੇ ਉਹਨਾਂ ਨੇ ਜੀ ਪੁਲਿਸ ਅਧਿਕਾਰੀਆਂ ਨਾਲ ਉੱਪਰ ਤੱਕ ਗੱਲਬਾਤ ਕਰ ਲਈ, ਫੋਨ ਖੜਕ ਗਏ, ਤਾਰਾਂ ਖੜਕ ਗਈਆਂ, ਸ਼ੀਸ਼ੇ ਗੱਡੀ ਦੇ ਥੱਲੇ ਹੋ ਗਏ, ਸ਼ੀਸ਼ੇ ਸ਼ੂਸ਼ੇ ਥੱਲੇ ਮਾਰ ਕੇ ਉਹ ਚੈਕਿੰਗ ਹੋ ਗਈ, ਹੋਰ ਤਰ੍ਹਾਂ ਸਾਰਾ ਕੁਛ ਤਣਾਅ ਬਣ ਗਿਆ ਉੱਥੇ ਮਾਹੌਲ 'ਚ
ਜੀ।
ਹੁਣ ਸਵਾਲ ਇਹ ਹੈ ਵਿਜੇ ਜੀ ਕਿ ਜਿਹੜੀ ਸੀਐਮ ਸਾਹਿਬ ਦੀ ਸਿਕਿਉਰਿਟੀ ਹੈ, ਜੇ ਉਹ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਵੀ ਨਹੀਂ ਪਛਾਣਦੀ
ਜੀ,
ਫਿਰ ਆਪਣੇ ਆਪ ਸਵਾਲ ਹੈ। ਜੇ ਇਹ ਹੈ ਕਿ ਸਿਕਿਉਰਿਟੀ ਨੂੰ ਹਦਾਇਤ ਸੀ ਤਾਂ ਕੀ ਇੱਕ ਮੰਤਰੀ ਲਈ ਸੀ ਕਿ ਸਾਰੇ ਮੰਤਰੀਆਂ ਲਈ ਸੀ?
ਜੀ
ਜੇ ਉਸ ਇੱਕ ਮੰਤਰੀ ਲਈ ਸੀ ਫਿਰ ਕਿਉਂ ਸੀ? ਹੁਣ ਮੁੱਖ ਮੰਤਰੀ ਭਗਵੰਤ ਮਾਨ ਤਾਂ ਫੋਟਿਸਟ ਨੇ, ਫਿਰ ਤਾਂ ਇੰਨੀ ਉਹਨਾਂ ਦੀ ਸਿਕਿਉਰਿਟੀ ਵਾਲਾ ਵੀ ਨੁਕਤਾ ਨਹੀਂ ਕੋਈ
ਜੀ।
ਦੂਜਾ, ਜੇ ਉਹ ਉੱਥੇ ਨਹੀਂ ਹੈਗੇ ਤੇ ਉਹਨਾਂ ਨੇ ਹਦਾਇਤ ਨਹੀਂ ਕੀਤੀ, ਜਿਹੜੇ ਉਹਨਾਂ ਤੋਂ ਪਹਿਲਾਂ ਹੀ ਕੈਬਨਿਟ ਦੇ ਫੈਸਲੇ ਐਲਾਨ ਰਹੀ ਸੀ ਮਨੀਸ਼ ਸਿਸੋਦੀਆ ਐਂਡ ਪਾਰਟੀ
ਜੀ,
ਕੀ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਉਹਨੂੰ ਰੋਕੋ?
ਜੀ
ਇਹ ਘਟਨਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਪੰਜਾਬ ਕੈਬਨਿਟ ਦੇ ਮੰਤਰੀ ਅਮਨ ਅਰੋੜਾ ਨਾਲ ਵਾਪਰੀ ਹੈ ਜੀ। ਅਮਨ ਅਰੋੜਾ ਦੀ ਗੱਡੀ ਰੋਕੀ ਗਈ, ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਲਾਓ ਜੀ ਪੈਦਲ ਜਾਓ, ਜਦੋਂ ਉੱਪਰੋਂ ਤਾਰਾਂ ਤੁਰਾਂ ਖੜਕੀਆਂ ਤਾਂ ਵੀ ਸਿਕਿਉਰਿਟੀ ਵਾਲੇ ਕਹਿੰਦੇ ਜੀ ਗੱਡੀ ਨੂੰ ਭੇਜ ਦਿੰਦੇ ਹਾਂ, ਛੱਡ ਕੇ ਤੁਹਾਨੂੰ ਗੱਡੀ ਮੁੜਿਆ ਵੇ
ਜੀ,
ਤੇ ਕਹਿੰਦੇ ਕੈਬਨਿਟ ਦੀ ਬੈਠਕ 'ਚ ਵੀ ਜਾ ਕੇ ਔਖੇ ਭਾਰੇ ਹੋਏ। ਇਸ ਪ੍ਰਕਿਰਿਆ ਤੋਂ ਬਾਅਦ ਚਰਚਾ ਇਹ ਨਿਕਲੀ ਕਿ ਜੀ ਉੱਪਰ ਵਾਲਿਆਂ ਨੂੰ ਸ਼ੰਕਾ ਸ਼ੋਭਾ ਕਾਫੀ ਦੇਰ ਤੋਂ ਅਮਨ ਅਰੋੜਾ ਤੋਂ ਕਿ ਜੀ ਕਿਤੇ ਕਾਂਗਰਸ ਨਾ ਚਲੇ ਜਾਣ, ਪਰ ਅੱਜ ਕੱਲੇ ਕਾਂਗਰਸ ਕਰਕੇ ਨੇ, ਅੱਜ ਤਾਂ ਉਹਨੂੰ ਬੀਜੇਪੀ 'ਚ ਜਾਣ ਦੇ ਵੀ ਖਤਰੇ ਖੜੇ ਹੋ ਗਏ, ਕਹਿੰਦੇ
ਜੀ
ਕਿਤੇ ਉੱਧਰ ਨਾ ਚਲੇ ਜਾਣ। ਇੱਕ ਸਾਥੀ ਇਹਨਾਂ ਦਾ ਕੋਈ, ਕਹਿੰਦੇ ਉਹਨੇ ਪਾਰਟੀ ਨਵੀਂ ਜੁਆਇਨ ਕੀਤੀ ਹੈ ਅਤੇ ਉਹਨਾਂ ਨਾਲ ਅੱਜ ਕੱਲ੍ਹ ਮੀਟਿੰਗਾਂ ਕਰਦੇ ਨੇ ਜੀ ਕਹਿੰਦੇ। ਇਸ ਘਟਨਾਕ੍ਰਮ ਤੋਂ ਬਾਅਦ ਨਾ ਪਾਰਟੀ ਦਾ ਕੋਈ ਬਿਆਨ ਆਇਆ, ਨਾ ਸਰਕਾਰ ਦਾ, ਨਾ ਅਮਨ ਅਰੋੜਾ ਜੀ ਬੋਲੇ ਨੇ। ਪਰ ਮਨੀਸ਼ ਸੋਧੀਆ ਐਂਡ ਸਤਿੰਦਰ ਜੈਨ, ਜਿਨ੍ਹਾਂ ਦੀ ਗੱਲ ਆਪਾਂ ਪਹਿਲਾਂ ਕਰਦੇ ਰਹੇ ਹਾਂ ਕਿ ਸੈਕਟਰ 39 ਦੇ ਵਿੱਚ ਕੋਠੀਆਂ ਇੱਥੋਂ ਦੇ ਮੰਤਰੀਆਂ ਸੰਤਰੀਆਂ ਦੇ ਨੇ, ਕਬਜ਼ਾ ਉਹਨਾਂ ਦਾ,
ਜੀ
ਉਹਨਾਂ ਕੋਠੀਆਂ 'ਚ ਇਕੱਲੇ ਇਕੱਲੇ MLA ਨੂੰ ਬੁਲਾ ਕੇ ਇੱਕ ਦੂਸਰੇ MLA ਬਾਰੇ ਪੁੱਛਿਆ ਜਾ ਰਿਹਾ। ਆਮ ਆਦਮੀ ਪਾਰਟੀ ਨੂੰ ਇਹ ਖਤਰਾ ਖੜਾ ਹੈ ਕਿ ਕਿਤੇ ਅਮਨ ਅਰੋੜਾ ਸਣੇ ਕਈ ਹੋਰ MLA ਵੀ ਇਸ ਲਾਈਨ 'ਚ ਤਾਂ ਨਹੀਂ ਕਿ ਤਾਕ 'ਚ ਕਿਸੇ ਪਾਸੇ ਛਾਲ ਮਾਰਨਗੇ, ਕਿਉਂਕਿ ਅੱਧੇ ਤੋਂ ਵੱਧ MLA ਨੂੰ ਪਤਾ ਹੈ ਕਿ ਜੀ ਕਿ ਸਾਡੀ ਟਿਕਟ ਕੱਟੀ ਜਾ ਸਕਦੀ ਆ, ਸਾਡੀ ਫੱਟੀ ਪੁੱਛੀ ਜਾਣੀ ਹੈ, ਅਤੇ ਇਸ ਲਈ ਉਹਨਾਂ ਨੂੰ ਲੱਗਦਾ ਕਿ ਕਿਸੇ ਹੋਰ ਪਾਸੇ ਐਡਜਸਟਮੈਂਟ ਤਾਂ ਨਹੀਂ। ਮਤਲਬ ਅਜੇ ਸਾਲ ਸਵਾ ਸਾਲ ਪਿਆ, ਜੇ MLA ਨੂੰ ਇਹੀ ਫਿਕਰ ਹੈ ਕਿ ਪਤਾ ਨਹੀਂ ਮੇਰੀ ਹੁਣ MLAship ਰਹੂਗੀ ਜਾਂ ਨਹੀਂ ਰਹੂਗੀ, ਮੈਂ ਪਾਰਟੀ ਬਦਲ ਲਵਾਂ ਅਗਲੀ ਵਾਰ, ਟਿਕਟ ਮਿਲੂਗੀ ਜਾਂ ਨਹੀਂ ਮਿਲੂਗੀ, ਤਾਂ ਫਿਰ ਉਹ ਆਪਣੇ ਹਲਕੇ ਲਈ, ਆਪਣੇ ਪੰਜਾਬ ਲਈ ਕੀ ਕਰਨਗੇ ਜੀ ਦੱਸੋ,
ਜੀ
ਜੇ ਕੁਰਸੀ ਰੁਲ ਜਾਣੀ ਹੈ। ਸੋ ਇਹ ਹਾਲਤ ਹੈ ਪਾਰਟੀ ਦੇ ਅੰਦਰ, ਅਤੇ ਜਿੱਥੇ ਮੰਤਰੀਆਂ ਦੀਆਂ ਗੱਡੀਆਂ ਰੋਕੀਆਂ ਜਾਂਦੀਆਂ ਨੇ, ਉੱਥੇ ਆਮ ਲੋਕਾਂ ਨਾਲ ਸਰਕਾਰੀ ਵਤੀਰਾ ਕਿਹੋ ਜਿਹਾ ਹੋਣਾ, ਇਹਦਾ ਵੀ ਅੰਦਾਜ਼ਾ ਲੱਗਦਾ
ਜੀ। ਅੱਛਾ ਦੀਪਕ ਜੀ, ਦੱਸਿਓ ਪਠਾਨ ਮਾਜਰਾ ਖਿਲਾਫ ਸ਼ਿਕਾਇਤ ਕਰਤਾ ਬੀਬੀ ਦਾ ਵਕੀਲ ਵਕਾਲਤਨਾਮਾ ਹੀ ਵਾਪਸ ਲੈ ਗਿਆ ਜੀ।
ਹਰਮੀਤ ਸਿੰਘ ਪਠਾਨ ਮਾਜਰਾ ਤੋਂ ਬਾਅਦ ਕਹਿੰਦੇ ਜੀ ਕਈ ਹੋਰ MLA ਬੋਲਣ ਦੀ ਤਿਆਰੀ ਕਰ ਰਹੇ ਸੀ, ਇਸ ਲਈ ਸ਼ਾਇਦ ਹੁਣ ਮਨੀਸ਼ ਸੋਢੀਆ, ਸਤਿੰਦਰ ਜੈਨ ਲਾਈਨ ਲਾ ਕੇ ਇਕੱਲੇ ਇਕੱਲੇ ਦੀ ਰਿਪੋਰਟ ਲੈ ਰਹੇ ਨੇ ਕੌਣ ਕਿਹਦੇ ਨਾਲ ਕਿਹਦੇ ਨਾਲ ਨਹੀਂ, ਹੈ ਨਾ। ਪਰ ਹਰਮੀਤ ਸਿੰਘ ਪਠਾਨ ਮਾਜਰਾ ਅਜੇ ਤੱਕ ਲੱਭੇ ਨੇ, ਪੁਲਿਸ ਦੀ ਛਾਪੇਮਾਰੀ ਜਾਰੀ ਆ
ਜੀ।
ਇਹਨਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਤੇ ਭਜਾਉਣ ਦੇ ਦੋਸ਼ ਲੱਗੇ ਸੀ ਹਰਿਆਣਾ ਦੇ ਪਿੰਡ 'ਤੇ, ਉੱਥੋਂ 11 ਕੁ ਬੰਦੇ ਚੱਕ ਹੀ ਲਈ ਸੀ ਪੁਲਿਸ, ਉਹਨਾਂ ਦਾ ਰਿਮਾਂਡ ਮੁੱਕ ਗਿਆ, ਅੱਜ ਉਹਨਾਂ ਨੂੰ ਜੁਡੀਸ਼ਲ ਹਿਰਾਸਤ 'ਚ ਭੇਜਤਾ 14 ਦਿਨਾਂ ਲਈ। ਪਰ ਪਠਾਨ ਮਾਜਰਾ ਨੂੰ ਪੁਲਿਸ ਲੱਭ ਨਹੀਂ ਪਾ ਰਹੀ
ਜੀ।
ਕੀ ਭਗਵੰਤ ਮਾਨ ਨਾਲ ਨਾਰਾਜ਼ਗੀ ਦਾ ਇਹ ਵੀ ਪਹਿਲੂ ਹੈ ਕਿ ਉਹਨੇ ਦਿੱਲੀ ਵਾਲਿਆਂ ਦੇ ਖਿਲਾਫ਼ ਮੋਰਚਾ ਖੋਲਿਆ ਹੋਇਆ, ਅਤੇ ਦਿੱਲੀ ਵਾਲੇ ਚਾਹੁੰਦੇ ਨੇ ਕਿ ਪਠਾਨ ਮਾਜਰਾ ਲੱਭ ਕੇ ਲਿਆਓ, ਅਤੇ ਭਗਵੰਤ ਮਾਨ ਰਿਸ਼ਤੇਦਾਰੀ ਪੁਕਾ ਰਹੇ ਨੇ ਵੀ ਪੁਲਿਸ ਤਾਂ ਉਹਨਾਂ ਕੋਲ, ਗ੍ਰਹਿ ਮੰਤਰੀ ਤਾਂ ਉਹੀ ਨੇ। ਮਤਲਬ ਇਹ ਹੋ ਸਕਦਾ ਪੁਲਿਸ ਕਿਸੇ ਨੂੰ ਲੱਭਣ ਤੇ ਆਵੇ ਤੇ ਲੱਭੇ ਨਾ
ਜੀ,
ਲੱਭਣਾ ਨਹੀਂ ਚਾਹੁੰਦੀ ਜਾਂ ਸੱਚਮੁੱਚ ਲੱਭ ਨਹੀਂ ਰਹੇ। ਕਹਿੰਦੇ ਜੀ ਪੰਜਾਬ ਪੁਲਿਸ ਤਾਂ ਹਰਿਆਣੇ ਤੋਂ ਗਾਂਹ ਹੁਣ ਮੱਧ ਪ੍ਰਦੇਸ਼ ਤੱਕ ਚਲੀ ਗਈ, ਮੱਧ ਪ੍ਰਦੇਸ਼ ਦੇ ਗਵਾਲੀਅਰ ਖੇਤਰ ਦੇ ਵਿੱਚ ਉਹਨਾਂ ਦੇ ਖੇਤ ਨੇ ਜੀ, ਜ਼ਮੀਨ ਲਈ ਹੋਈ ਹੈ ਜੀ, ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਜੀ, ਉੱਥੇ ਦਿਖਦੇ ਨੇ ਜੀ, ਉੱਥੇ ਤੱਕ ਛਾਪੇਮਾਰੀ ਉੱਥੇ ਬੈਠੀ ਹੈ ਜੀ, ਪਰ ਲੱਭੇ ਨਹੀਂ ਜੀ ਕਹਿੰਦੇ। ਇੱਧਰ ਪਠਾਨ ਮਾਜਰਾ ਉਹਨਾਂ ਦੀ ਧਰਮ ਪਤਨੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜੀ, ਕਹਿੰਦੀ ਸਾਡੀ ਜਾਨ ਮਾਲ ਨੂੰ ਖਤਰਾ ਹੈ
ਜੀ,
ਕਿ ਸਾਰਾ ਸਿਕਿਉਰਿਟੀ ਹਟਾਤੀ, ਸਾਰਾ ਕੁਛ ਹਟਾਤਾ, ਸਾਡੀ ਧਮਕੀਆਂ ਮਿਲ ਰਹੀਆਂ, ਸਾਰਾ ਕੁਛ ਹੈ, ਕਿ ਇਹਦਾ ਮਤਲਬ ਕੁਛ ਗੜਬੜ ਵੀ ਹੈਗੀ ਹੈ। ਉਹਨਾਂ ਨੇ ਦਲ ਦਾ ਬੂਹਾ ਖੜਕਾਇਆ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ
ਜੀ।
ਦੂਏ ਪਾਸੇ ਇਹਨਾਂ ਦੀ ਕੱਲ੍ਹ ਲੰਘੇ ਕੱਲ੍ਹ 8 ਤਰੀਕ ਨੂੰ, 8 ਸਤੰਬਰ ਨੂੰ ਇਹਨਾਂ ਦੀ ਜਮਾਨਤ, ਹਰਮੀਤ ਸਿੰਘ ਪਠਾਨ ਮਾਜਰਾ ਦੀ ਜਮਾਨਤ ਵਾਲੀ ਅਰਜ਼ੀ 'ਤੇ ਸੁਣਵਾਈ ਸੀ
ਜੀ।
ਉਸ ਸੁਣਵਾਈ ਦੇ ਉੱਤੇ ਸ਼ਿਕਾਇਤ ਕਰਤਾ ਜਿਹੜੀ ਬੀਬੀ ਹੈ, ਉਹਦੀ ਬੀਬੀ ਦਾ ਵਕੀਲ, ਇਹ ਤੋਂ ਪਹਿਲਾਂ ਕਿ ਸੁਣਵਾਈ ਸ਼ੁਰੂ ਹੁੰਦੀ, ਉਹ ਕਹਿੰਦਾ ਜੀ ਮੈਂ ਆਪਣੇ ਆਪ ਨੂੰ ਇਸ ਕੇਸ ਤੋਂ ਬਾਹਰ ਕਰਦਾ ਜੀ, ਮੇਰਾ ਇਹ ਨਿੱਜੀ ਕਾਰਨ ਹੈ ਜੀ, ਉਹ ਆਪਣਾ ਵਕਾਲਤਨਾਮਾ ਲੈ ਕੇ ਉਤਰਦਾ ਜਾਣਾ। ਹੁਣ ਜੀ ਕੀ ਉਹਨੂੰ ਪਠਾਨ ਮਾਜਰੇ ਵਾਲੀ ਧਿਰ ਕੋਈ ਧਮਕਾ ਰਹੀ ਹੈ
ਜੀ,
ਕੀ ਉਹਨੂੰ ਸਰਕਾਰ ਵੱਲੋਂ ਕੋਈ ਹਦਾਇਤ ਹੈ, ਭਗਵੰਤ ਮਾਨ ਰਿਸ਼ਤੇਦਾਰੀ ਵੱਲੋਂ ਹਦਾਇਤ ਹੈ, ਜਾਂ ਸੱਚਮੁੱਚ ਉਹਦਾ ਕੋਈ ਨਿੱਜੀ ਕਾਰਨ ਹੈ
ਜੀ,
ਜਾਂ ਜਿਹੜੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਹੈ ਕਿ ਪਠਾਨ ਮਾਜਰਾ ਪਾਲਾ ਬਦਲ ਸਕਦੇ ਨੇ, ਆਸ਼ੀਰਵਾਦ ਮਿਲ ਸਕਦਾ ਇਹਨੂੰ, ਵੱਡੀ ਧਿਰ ਦਾ, ਦਿੱਲੀ ਵਾਲੇ ਤਖ਼ਤ ਵਾਲਿਆਂ ਦਾ, ਉੱਧਰੋਂ ਹਦਾਇਤ ਹੋਈ ਹੈ, ਜਾਂ ਸੱਚਮੁੱਚ ਉਹਨਾਂ ਦਾ ਆਪਣਾ ਨਿੱਜੀ ਕੋਈ ਭਾਈ ਘਰੇਲੂ ਮਾਮਲਾ ਹੈ, ਇਹ ਤਾਂ ਹੁਣ ਵਕੀਲ ਸਾਹਿਬ ਜਾਣਦੇ ਹੋਣਗੇ
ਜੀ,
ਪਰ ਉਹ ਵਕਾਲਤਨਾਮਾ ਲੈ ਕੇ ਤੁਰਦੇ ਬਣੇ ਤਾਂ ਸ਼ਿਕਾਇਤ ਕਰਦਾ ਬੀਬੀ ਦੇਖਦੀ ਰਹੇਗੀ। ਉਹ ਕਹਿੰਦੇ ਜੀ ਉਹਨੇ ਫਿਰ ਅਦਾਲਤ ਨੂੰ ਬੇਨਤੀ ਕੀਤੀ ਕਿ ਜੀ ਮੈਂ ਨਵਾਂ ਵਕੀਲ ਕਰਨਾ ਪੈਣਾ, ਮੈਨੂੰ ਸਮਾਂ ਦਿਓ। ਹੁਣ ਜਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਭਲਕੇ ਹੋਏਗੀ ਜੀ ਕੱਲ੍ਹ ਨੂੰ। ਸੋ ਇਹ ਸਥਿਤੀ ਹੈ ਜੀ ਪਠਾਨ ਮਾਜਰੇ ਵਾਲੇ ਮਾਮਲੇ 'ਚ, ਪੁਲਿਸ ਨੂੰ ਅਜੇ ਲੱਭੇ ਵੀ ਨਹੀਂ
ਜੀ। ਦੀਪਕ ਜੀ ਇਹ ਦੱਸਿਓ, ਜਿਹੜਾ ਨਵਾਂ ਉਪ ਰਾਸ਼ਟਰਪਤੀ ਦੀ ਚੋਣ ਸੀ, ਪੰਜਾਬ ਦੇ 3 ਸੰਸਦ ਮੈਂਬਰਾਂ ਨੇ ਵੋਟ ਹੀ ਨਹੀਂ ਪਾਈ ਜੀ, ਕਿਉਂਕਿ ਇਹ ਤਾਂ ਇਲੈਕਟੋਰਲ ਕਾਲਜ ਦੇ ਰਾਹੀਂ ਆਹ ਸਿਲੈਕਸ਼ਨ ਹੁੰਦੀ ਆ, ਇਹਨਾਂ ਇੱਕ ਇਹ ਜ਼ਿੰਮੇਵਾਰੀਆਂ ਦੇ ਵਿੱਚੋਂ ਜ਼ਿੰਮੇਵਾਰੀ ਹੁੰਦੀ ਆ ਇਹ ਕਿ ਵੋਟ ਪਾਈ ਜਾਵੇ, ਇਹਦੇ ਵਾਸਤੇ 3 ਜਣੇ ਕਿਹੜੇ ਨੇ ਵੋਟ ਨਹੀਂ ਪਾ ਕੇ ਆਏ ਜਿਹੜੇ?
ਬਿਲਕੁਲ ਜੀ, ਅੱਜ ਉਪ ਰਾਸ਼ਟਰਪਤੀ ਦੀ ਚੋਣ ਸੀ, ਸਵੇਰੇ ਵੋਟਿੰਗ ਸ਼ੁਰੂ ਹੋ ਗਈ ਸੀ, 9 ਵਜੇ ਤੇ 5 ਵਜੇ ਤੱਕ ਵੋਟ ਪੈਣੀ ਸੀ। ਜੇ ਇੱਕ ਉਮੀਦਵਾਰ ਹੋਵੇ ਫਿਰ ਵੋਟਿੰਗ ਦੀ ਲੋੜ ਹੀ ਨਹੀਂ ਹੁੰਦੀ, ਜੇ ਇੱਕ ਤੋਂ ਵੱਧ ਹੋਣ ਫਿਰ ਉਹ ਲੜੀ ਵਾਈਜ਼ ਹੁੰਦਾ, 1-2-3 ਉਵੇਂ ਟਿੱਕ ਲਾ ਕੇ ਉਹ ਵੋਟ ਚੁਣਨੀ ਹੁੰਦੀ ਹੈ। ਸੋ ਉਸੇ ਤਰ੍ਹਾਂ ਬੈਲਟ ਪੇਪਰ ਜਾਰੀ ਹੋਏ ਤੇ ਬੈਲਟ ਪੇਪਰ ਦੇ ਉੱਤੇ ਮੋਹਰ ਲਾ ਕੇ ਸਭ ਤੋਂ ਪਹਿਲਾਂ ਪਹਿਲੀ ਵੋਟ ਪ੍ਰਧਾਨ ਮੰਤਰੀ ਹੋਰਾਂ ਨੇ ਪਾਈ, ਤੇ ਉਸ ਤੋਂ ਬਾਅਦ ਉਹਨਾਂ ਦੀ ਫਿਰ ਅਮਿਤ ਸ਼ਾਹ ਤੇ ਹੋਰ ਕੈਬਨਿਟ ਨੇ ਪਾਈ, ਤੇ ਵਿਰੋਧੀ ਧਿਰ ਵੱਲੋਂ ਵੀ ਖੜਗੇ ਸਾਹਿਬ ਹੋਰਾਂ ਨੇ ਤੇ ਰਾਹੁਲ ਗਾਂਧੀ ਹੋਰਾਂ ਨੇ ਤੇ ਫਿਰ ਸਮੁੱਚੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਲੋਕ ਸਭਾ ਵਾਲੇ ਵੀ ਰਾਜ ਸਭਾ ਵਾਲੇ ਵੀ। ਸੋ ਉਹਨਾਂ ਨੇ ਮਿਲਾ ਕੇ ਵੋਟਾਂ ਪਾਈਆਂ, ਤੇ ਜਿਹਦੇ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਸੀ। ਸੋ ਉਹ ਚੋਣ ਹੋ ਗਈ ਜੀ, NDA ਦੇ ਉਮੀਦਵਾਰ ਨੂੰ ਜਿੱਤ ਮਿਲੀ ਹੈ, ਜਿਹੜਾ ਪਹਿਲਾਂ ਹੀ ਸਪਸ਼ਟ ਸੀਗਾ ਕਿ ਆਰਾਮ ਨਾਲ ਲੈ ਜਾਣਗੇ। ਪਰ ਵਿਰੋਧੀ ਧਿਰ ਜਿਹੜੀ ਇੰਡੀਆ ਗੱਠਜੋੜ ਆ, ਉਹਨੇ ਐਕਤੀ ਪਸੀਨੇ ਜ਼ਰੂਰ ਲਿਆਤੇ ਸੀਗੇ, ਫਿਕਰ ਜ਼ਰੂਰ ਵਧਾਤਾ ਸੀ, ਕਿਉਂਕਿ ਜਿਸ ਖੇਤਰ 'ਚੋਂ ਚੁਣੇ ਦੋਏ ਉਮੀਦਵਾਰ ਉੱਥੇ ਤਣਾਅ ਵੱਧ ਗਿਆ, ਟਕਰਾਅ ਵੱਧ ਗਿਆ, ਇਹ ਫਿਕਰ ਵੱਧ ਗਿਆ। ਸੋ ਅੱਜ ਦੀ ਤਰੀਕ ਦੇ ਵਿੱਚ ਧਨਖੜ ਹੋਰਾਂ ਦੇ ਜਾਣ ਤੋਂ ਬਾਅਦ ਬੇਸ਼ੱਕ ਉਹ ਵੀ ਇੱਕ ਵਿਵਾਦ ਰਹਿਣਾ ਹਮੇਸ਼ਾ ਦੇ ਲਈ ਕਿ ਚੱਲਦੇ ਸੈਸ਼ਨ 'ਚ ਉਪਰਾਸ਼ਟਰਪਤੀ ਸਾਹਿਬ ਛੱਡ ਕੇ ਚਲੇ ਗਏ ਰਾਜ ਸਭਾ ਨੂੰ, ਹੈ ਨਾ, ਅਹੁਦੇ ਨੂੰ। ਸੋ ਧਨਖੜ ਹੋਰਾਂ ਦਾ ਜਾਣਾ ਅਤੇ ਉਸ ਤੋਂ ਬਾਅਦ ਰੌਲਾ ਪੈਂਦਾ ਰਿਹਾ ਜੀ ਕਿ ਉਹਨਾਂ ਨੂੰ ਮਤਲਬ ਅਗਵਾਹ ਕੀਤਾ ਜੀ, ਲੁਕੋ ਕੇ ਰੱਖਿਆ ਜੀ, ਹੈ ਨਾ, ਕਿਡਨੈਪ ਕਰ ਲਿਆ ਜੀ, ਕਈ ਤਰ੍ਹਾਂ ਦੇ ਦੋਸ਼ ਲੱਗੇ
ਜੀ।
ਸੋ ਹੁਣ ਇੰਡੀਆ ਗੱਠਜੋੜ ਦੇ ਸੁਦਰਸ਼ਨ ਰੈਡੀ ਹੋ ਰਹੀ ਸੀਗੇ ਤੇ NDA ਗੱਠਜੋੜ ਦੇ CP ਰਾਧਾ ਕ੍ਰਿਸ਼ਨ ਸੀਗੇ। CP ਰਾਧਾ ਕ੍ਰਿਸ਼ਨਰ 152 ਵੋਟਾਂ ਨਾਲ ਜੇਤੂ ਰਹੇ ਨੇ ਜੀ, ਮਤਲਬ ਕਿ ਉਹਨਾਂ ਨੂੰ 452 ਵੋਟਾਂ ਪਈਆਂ ਨੇ ਤੇ ਇੰਡੀਆ ਗੱਠਜੋੜ ਦੇ ਉਮੀਦਵਾਰ ਨੂੰ 300 ਵੋਟਾਂ ਪਈਆਂ ਨੇ। 152 ਵੋਟਾਂ ਦੇ ਨਾਲ ਉਹ ਉਪ ਰਾਸ਼ਟਰਪਤੀ ਚੁਣ ਲਏ ਗਏ ਨੇ, 15 ਵੋਟਾਂ ਰੱਦ ਹੋਈਆਂ ਨੇ, ਜਦੋਂ ਕਿ 14 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ
ਜੀ,
ਜਿਹਨਾਂ ਚੋਂ 3 ਸਾਡੇ ਪੰਜਾਬ ਵਾਲੇ ਨੇ। ਹੁਣ ਜੇ ਆਪਾਂ ਗੱਲ ਕਰੀਏ ਲੋਕ ਸਭਾ ਦੇ ਵਿੱਚ 542 ਕੁੱਲ ਸੰਸਦ ਮੈਂਬਰ ਨੇ ਜੀ, ਇੱਕ ਸੀਟ ਖਾਲੀ ਹੈ, ਸੋ ਇਸ ਲਈ 542 ਨੇ। ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ 249 ਇਸ ਸਮੇਂ ਰਾਜ ਸਭਾ ਦੇ ਮੈਂਬਰ ਨੇ, 6 ਸੀਟਾਂ 'ਚ ਖਾਲੀ ਨੇ। ਸੋ ਕੁੱਲ 781 ਵੋਟਾਂ ਬਣਦੀਆਂ ਨੇ, ਜਿਹਦੇ ਵਿੱਚੋਂ NDA ਕੋਲ ਸਿੱਧੇ ਰੂਪ ਦੇ ਵਿੱਚ 422 ਮੈਂਬਰ ਸੀਗੇ ਤੇ ਉਹਨਾਂ ਕੋਲ 31 ਵੋਟਾਂ ਬਹੁਮਤ ਤੋਂ ਜ਼ਿਆਦਾ ਸੀ, ਮਤਲਬ ਜੇ 391 ਦੇ ਹਿਸਾਬ ਨਾਲ ਆਪਾਂ ਬਹੁਮਤ ਦੇਖਦੇ ਹਾਂ
ਜੀ।
ਤੇ ਫਿਰ ਮਤਲਬ ਇੰਡੀਆ ਗੱਠਜੋੜ ਕੋਲ 319 ਸਿੱਧੇ ਮੈਂਬਰ ਸੀਗੇ ਤੇ ਉਹਨਾਂ ਕੋਲ 72 ਵੋਟਾਂ ਘੱਟ ਸੀ। ਪਰ ਇਹ ਤੋਂ ਇਲਾਵਾ 40 ਮੈਂਬਰ ਅਜਿਹੇ ਨੇ ਜਿਹੜੇ ਦੋਵਾਂ ਗਰੁੱਪਾਂ 'ਚ ਨਹੀਂ ਹੈਗੇ, ਨਾ ਇੰਡੀਆ ਗੱਠਜੋੜ 'ਚ ਨਾ NDA ਗੱਠਜੋੜ 'ਚ
ਜੀ,
ਦੋਵਾਂ ਗੱਠਜੋੜ 'ਚ ਨਾ ਮੋਦੀ ਵਾਲੀ ਧਿਰ 'ਚ ਨੇ ਨਾ ਰਾਹੁਲ ਵਾਲੀ ਧਿਰ 'ਚ ਨੇ, 40 ਉਹ ਸੀ, ਹੁਣ ਵੋਟ ਤਾਂ ਉਹਨਾਂ ਨੇ ਵੀ ਪਾਉਣੀ ਹੈ
ਜੀ।
ਸੋ ਇਸ ਦੇ ਵਿੱਚੋਂ 3 ਦਲ ਆਏ ਕਿ ਅਸੀਂ ਵੋਟ ਨਹੀਂ ਪਾਵਾਂਗੇ, BRS ਨੇ ਤੇ BJD ਨੇ, ਇਹਨਾਂ ਨੇ ਕਿਹਾ ਕਿ ਅਸੀਂ ਇਹਦਾ ਬਾਈਕਾਟ ਕਰਦੇ ਹਾਂ। BRS ਦੇ 4 ਮੈਂਬਰ ਨੇ, BJD ਦੇ 7 ਮੈਂਬਰ ਨੇ, ਉਹਨਾਂ ਨੇ ਕਿਸੇ ਨੂੰ ਵੀ ਵੋਟ ਨਾ ਪਾਉਣ ਦਾ ਫੈਸਲਾ ਕੀਤਾ, 11 ਮੈਂਬਰ ਤਾਂ ਨਿਕਲ ਗਏ। ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਹਿੱਸਾ ਨਹੀਂ ਲਵਾਂਗੇ, ਕਿਉਂਕਿ ਜੀ ਸਾਡੇ ਪੰਜਾਬ ਛੜਾ ਆ, ਸਾਡੇ ਲਈ ਪਹਿਲਾਂ ਹੜ ਹੈ
ਜੀ।
ਇਸੇ ਤਰ੍ਹਾਂ 2 ਆਜ਼ਾਦ ਉਮੀਦਵਾਰ ਹੈ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਵਾਰਸ ਪੰਜਾਬ ਦੇ ਹੈ, ਉਹਦੇ ਵਿੱਚ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ, ਇਹਨਾਂ ਦੋਵਾਂ ਨੇ ਵੀ ਵੋਟ ਨਾ ਪਾਉਣ ਦਾ ਫੈਸਲਾ ਲਿਆ, ਇਹਨਾਂ ਨੇ ਵੀ ਹੜ ਦਾ ਹਵਾਲਾ ਦਿੱਤਾ। ਅੰਮ੍ਰਿਤਪਾਲ ਸਿੰਘ ਤਾਂ ਅੰਦਰ ਨੇ, ਉਹਨਾਂ ਨੂੰ ਤਾਂ ਉੱਥੋਂ ਫਾਰਮ ਭਰ ਕੇ ਦੇਣਾ ਸੀ, ਉਹਨਾਂ ਨੇ ਤੇ ਵੋਟ ਪਾ ਕੇ ਉੱਥੋਂ ਉਹਨਾਂ ਦੀ ਸੀਲ ਹੋ ਕੇ ਜਾਣੀ ਸੀ, ਉਹਨਾਂ ਨੇ ਵੀ ਇਨਕਾਰ ਕਰਤਾ ਤੇ ਸਰਬਜੀਤ ਸਿੰਘ ਖਾਲਸਾ ਨੇ ਵੀ ਹੜ ਦੇ ਹਵਾਲੇ ਨਾਲ ਇਨਕਾਰ ਕਰਤਾ। ਪੰਜਾਬ ਦੇ ਨਾਲ 3 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ ਤੇ ਕੁੱਲ 14 ਸੰਸਦ ਮੈਂਬਰਾਂ ਦੀ ਵੋਟ ਨਹੀਂ ਪਈ ਤੇ 15 ਵੋਟਾਂ ਰੱਦ ਹੋਈਆਂ। ਇੰਝ NDA ਦਾ ਉਮੀਦਵਾਰ ਜਿਹਦੀਆਂ 422 ਸੀਗੀਆਂ ਉਹ 452 ਬਣ ਕੇ ਨਿਕਲੀਆਂ ਤੇ ਇੰਡੀਆ ਗੱਠਜੋੜ ਜਿਹੜੇ ਕਹਿੰਦੇ ਸੀ ਕਿ 319 ਸਾਡੇ ਕੋਲ ਹੈਗੀਆਂ, 315 ਸਾਡੀ ਗਰੰਟੀ ਆ, ਉਹ 'ਚੋਂ 300 ਹੀ ਵੋਟਾਂ ਨਿਕਲੀਆਂ। ਹੁਣ 15 ਜਿਹੜੀਆਂ ਰੱਦ ਹੋਈਆਂ ਨੇ ਕਿ ਉਹ ਇਹਨਾਂ ਵਾਲੀਆਂ ਹੀ ਨੇ ਜਾਂ ਦੋਵਾਂ 'ਚੋਂ ਕਿਸੇ ਦੀਆਂ ਨੇ, ਇਹ ਸਥਿਤੀ ਜਿਹੜਾ ਮੈਂਬਰ ਪਾਰਲੀਮੈਂਟ ਹੋ ਕੇ ਵੀ ਜਿਹਨੂੰ ਵੋਟ ਪਾਉਣੀ ਨਹੀਂ ਆਈ ਅੱਜ ਤੱਕ
ਜੀ ਜੀ ਜੀ,
ਇਹ ਆਪਣੇ ਆਪ ਦਾ ਸਵਾਲ
ਜੀ
ਕਿ ਟਿਕ ਲਾਉਣੀ ਵੀ ਨਹੀਂ ਆਉਂਦੀ ਤੁਹਾਨੂੰ, ਹੈ ਨਾ, ਜਾਂ ਫਿਰ ਕੋਈ ਸੌਦਾਪੱਤੀ ਹੈ ਭਾਈ, ਇਹਦਾ ਰੁਪਏ ਜਾਣੇ ਹੁਣ ਕੀ ਹੁੰਦਾ ਇੱਥੇ, ਕੁਛ ਵੀ ਹੁੰਦਾ ਇੱਥੇ। ਸੋ ਇਸ ਲਈ ਇਹ ਇੱਕ ਤਰ੍ਹਾਂ ਨਾਲ ਮਤਲਬ ਕਿ ਇਹਦੇ ਉੱਤੇ ਇਹ ਵੀ ਸਵਾਲ ਖੜਾ, ਪਰ ਭਾਰਤ ਨੂੰ ਅੱਜ ਨਵਾਂ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਦੇ ਰੂਪ 'ਚ ਮਿਲ ਗਿਆ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।